ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਦੇ ਨਿਊਜ਼ ਡੈਸਕ ਤੋਂ ਮੈਂ ਹਰਲੀਨ ਕੌਰ ਸੁਹਾਣਾ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਦੀਆਂ ਮੁੱਖ ਖਬਰਾਂ ਹਨ। ਕੇਸਾਂ ਦੀ ਗਿਣਤੀ ਵਧਣ ਕਾਰਨ ਮੈਲਬਨ ਦੇ ਕੋਰੋਨਾ ਵਾਇਰਸ ਹੌਟਸਪੌਟਸ ਨੂੰ ਵਧੇਰੇ ਟੈਸਟਿੰਗ ਦਾ ਨਿਸ਼ਾਨਾ ਬਣਾਇਆ ਜਾਵੇਗਾ। ਯੂਨੀਅਨਾਂ ਨੇ ਕੁਆਂਟਸ ਦੇ ਨੌਕਰੀਆਂ ਘਟਾਉਣ ਦੇ ਫੈਸਲੇ ਨੂੰ ਲੋੜੀਂਦੇ ਸਮੇਂ ਤੋਂ ਪਹਿਲਾਂ ਲਿਆ ਗਿਆ ਫੈਸਲਾ ਦੱਸਿਆ ਹੈ। ਅਤੇ ਏ ਲੀਗ ਵਿੱਚ ਪਰਥ ਗਲੋਰੀ ਨੇ ਆਪਣਾ ਦੱਖਣੀ ਕੋਰੀਆ ਦਾ ਸਟਾਰ ਖਿਡਾਰੀ ਖੋਇਆ। ਤੇ ਆਓ ਹੁਣ ਸੁਣਦੇ ਹਾਂ ਖਬਰਾਂ ਵਿਸਥਾਰ ਨਾਲ। ਵਿਕਟੋਰੀਆ ਸਿਹਤ ਅਧਿਕਾਰੀ ਕੋਰੋਨਾ ਵਾਇਰਸ ਲਈ ਇੱਕ ਦਿਨ ਵਿੱਚ 10,000 ਲੋਕਾਂ ਦੀ ਜਾਂਚ ਕਰਨ ਦਾ ਟੀਚਾ ਰੱਖ ਰਹੇ ਹਨ, ਕਿਉਂਕਿ ਰਾਜ ਵਿੱਚ ਪੁਸ਼ਟੀ ਕੀਤੇ ਕੇਸਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਕੱਲ੍ਹ ਤੋਂ ਅੱਜ ਤੱਕ 33 ਵਿਅਕਤੀਆਂ ਦੇ ਵਾਇਰਸ ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਹੈ, ਜੋ ਕਿ ਰੋਜ਼ਾਨਾ ਅੰਕੜਿਆਂ ਵਿੱਚ ਸਭ ਤੋਂ ਵੱਧ ਮਾਤਰਾ ਹੈ। ਘੱਟੋ ਘੱਟ 9 ਲੋਕਾਂ ਨੂੰ ਜਾਣੇ ਜਾਂਦੇ ਮੌਜੂਦਾ ਪ੍ਰਕੋਪ ਨਾਲ ਸੰਬੰਧਿਤ ਕੀਤਾ ਜਾ ਸਕਦਾ ਹੈ ਅਤੇ ਬਾਕੀ 11 ਅਜੇ ਜਾਂਚ ਅਧੀਨ ਹਨ। ਇਸ ਵਿਸ਼ੇ ਵਿੱਚ ਟੈਸਟਿੰਗ ਦੀ ਇੱਕ ਲੜੀ ਸ਼ੁਰੂ ਕੀਤੀ ਜਾਵੇਗੀ, ਜੋ ਕਿ ਸ਼ਹਿਰ ਦੇ ਹੌਟਸਪੌਟਸ ਕੀਲੋਰ ਡਾਊਨਸ ਅਤੇ ਬ੍ਰੌਡਸ ਮੈਡੋ ਤੋਂ ਸ਼ੁਰੂ ਹੋਵੇਗੀ ਅਤੇ ਉਸ ਮਗਰੋਂ ਹੋਰ ਹੌਟਸਪੌਟਸ 'ਤੇ ਕੇਂਦਰਿਤ ਹੋਵੇਗੀ। ਵਿਕਟੋਰੀਆ ਦੇ ਚੀਫ ਹੈਲਥ ਆਫਿਸਰ ਬ੍ਰੈਟ ਸਟਨ ਦਾ ਕਹਿਣਾ ਹੈ ਕਿ ਕਮਿਊਨਿਟੀ ਟ੍ਰਾਂਸਮਿਸ਼ਨ ਦੇ ਮਾਮਲੇ, ਜੋ ਕਿ ਜਾਣੂ ਸਮੂਹਾਂ ਨਾਲ ਨਹੀਂ ਜੁੜੇ ਹੋਏ ਹਨ, ਸਭ ਤੋਂ ਵੱਡੀ ਚਿੰਤਾ ਦਾ ਕਾਰਨ ਹਨ।
These suburbs represent the most recent active transmission, the most recent new cases, and we really are focused on what we call the community cases, the cases where we don't know where they've acquired the virus. They are an indication that there's transmission in the community that we need to identify and track down.
ਨਿਊ ਸਾਊਥ ਵੇਲਜ਼ ਸਰਕਾਰ ਆਪਣੇ ਵਸਨੀਕਾਂ ਨੂੰ ਵਿਕਟੋਰੀਆ ਦੀ ਯਾਤਰਾ ਪ੍ਰਤੀ ਚੇਤਾਵਨੀ ਦੇ ਰਹੀ ਹੈ, ਕਿਉਂਕਿ ਉੱਥੇ ਕੋਰੋਨਾ ਵਾਇਰਸ ਦੇ ਕੇਸ ਬਹੁਤ ਵੱਧ ਰਹੇ ਹਨ। ਨਿਊ ਸਾਊਥ ਵੇਲਜ਼ ਵਿੱਚ 4 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ, ਜਿਸ ਵਿੱਚ ਸਿਡਨੀ ਦੇ ਉੱਤਰੀ ਕਿਨਾਰੇ 'ਤੇ ਲੇਨਕੋ ਵੈਸਟ ਪਬਲਿਕ ਸਕੂਲ ਦਾ ਇੱਕ 7 ਸਾਲਾ ਲੜਕਾ ਵੀ ਸ਼ਾਮਲ ਹੈ। ਨਿਊ ਸਾਊਥ ਵੇਲਜ਼ ਦੇ ਸਿਹਤ ਮੰਤਰੀ ਬ੍ਰੈਡ ਹੈਜ਼ਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਕਮਿਊਨਿਟੀ ਟ੍ਰਾਂਸਮਿਸ਼ਨ ਦੇ ਮਾਮਲਿਆਂ ਦੇ ਅੰਕੜਿਆਂ ਵਿੱਚ ਵਾਧਾ ਹੋਣ ਦਾ ਅੰਦਾਜ਼ਾ ਹੈ। ਉਨ੍ਹਾਂ ਨੇ ਵਿਕਟੋਰੀਆ ਅਤੇ ਆਪਣੇ ਰਾਜ ਦੇ ਵਸਨੀਕਾਂ ਨੂੰ ਸਰਹੱਦੋਂ ਪਾਰ ਨਾ ਜਾਣ ਲਈ ਅਪੀਲ ਕੀਤੀ ਹੈ।
My message to New South Wales residents is don't visit Victoria, don't particularly visit Melbourne hotspots. Indeed, if you don't have to go to Melbourne, don't go to Melbourne.
ਇਸ ਦੌਰਾਨ ਅਧਿਕਾਰੀਆਂ ਨੇ ਹੁਣ ਕੋਵਿਡ-19 ਨੂੰ ਅਪ੍ਰੈਲ ਵਿੱਚ ਸਿਡਨੀ ਦੇ ਉਪਨਗਰ ਬਲੈਕਟਾਊਨ ਵਿੱਚ ਇੱਕ ਨਰਸਿੰਗ ਹੋਮ ਵਿੱਚ ਇੱਕ 85 ਸਾਲਾ ਵਿਅਕਤੀ ਦੀ ਮੌਤ ਦਾ ਕਾਰਨ ਦੱਸਿਆ ਹੈ। ਇਸ ਦੁਬਾਰਾ ਹੋਏ ਵਰਗੀਕਰਨ ਨਾਲ ਆਸਟ੍ਰੇਲੀਆ ਦੀ ਵਾਇਰਸ ਨਾਲ ਹੋਈਆਂ ਮੌਤਾਂ ਦੀ ਗਿਣਤੀ 104 'ਤੇ ਪਹੁੰਚ ਗਈ ਹੈ। ਸੰਘੀ ਸਰਕਾਰ ਨੇ ਕਲਾ ਖੇਤਰ ਲਈ $250 million ਦੇ ਸਮਰਥਨ ਪੈਕੇਜ ਦਾ ਐਲਾਨ ਕੀਤਾ ਹੈ। ਇਹ ਪੈਕੇਜ ਟੂਰਿੰਗ ਕਲਾਕਾਰਾਂ, ਅਦਾਕਾਰਾਂ ਅਤੇ ਨਿਰਮਾਤਾਵਾਂ ਨੂੰ ਸਟੇਜ ਅਤੇ ਸਕਰੀਨ 'ਤੇ ਵਾਪਸ ਲਿਆਉਣ ਲਈ ਸਹਾਇਤਾ ਗ੍ਰਾਂਟ ਅਤੇ ਲੋਨ ਪ੍ਰਦਾਨ ਕਰੇਗਾ। ਇਹ ਉਦਯੋਗ ਕੋਰੋਨਾ ਵਾਇਰਸ ਪਾਬੰਦੀਆਂ ਅਧੀਨ ਵੱਡੇ ਪੱਧਰ 'ਤੇ ਬੰਦ ਰਹਿਣ 'ਤੇ ਮਜਬੂਰ ਹੋ ਗਿਆ ਸੀ। ਆਲੋਚਕਾਂ ਦਾ ਕਹਿਣਾ ਹੈ ਕਿ ਸਹਾਇਤਾ ਬਹੁਤ ਘੱਟ ਹੈ ਅਤੇ ਬਹੁਤ ਦੇਰ ਬਾਅਦ ਆਈ ਹੈ। ਪਰ ਪ੍ਰਧਾਨ ਮੰਤਰੀ ਸ਼੍ਰੀ ਸਕੌਟ ਮੋਰਿਸਨ ਦਾ ਕਹਿਣਾ ਹੈ ਕਿ ਮਨੋਰੰਜਨ ਉਦਯੋਗ ਦੀਆਂ ਬਹੁਤ ਸਾਰੀਆਂ ਸ਼੍ਰੇਣੀਆਂ ਪਹਿਲਾਂ ਦੇ ਪ੍ਰੋਗਰਾਮਾਂ ਜਿਵੇਂ ਕਿ ਜੌਬ ਕੀਪਰ ਅਤੇ ਜੌਬ ਸੀਕਰ ਦੇ ਸਮਰਥਨ ਤੋਂ ਲਾਭ ਪ੍ਰਾਪਤ ਕਰਨ ਦੇ ਯੋਗ ਸਨ, ਪਰ ਇਹ ਪੈਕੇਜ ਦਾ ਧਿਆਨ ਹੁਣ ਇਸ ਉਦਯੋਗ ਦੀ ਮੁੜ ਉਸਾਰੀ 'ਤੇ ਹੈ।
Done the initial support to help people through, to cushion that blow, to keep the sector together, to provide support to other parts of the sector that is providing relief. Now it's about the way back. Now it's about ensuring that we can get the show back on the road and the workers back into the jobs.
ਯੂਨੀਅਨਾਂ ਨੇ ਕੁਆਂਟਸ ਦੇ ਆਪਣੇ 20% ਕਰਮਚਾਰੀਆਂ ਨੂੰ ਬਰਖਾਸਤ ਕਰਨ ਦੇ ਫੈਸਲੇ ਦੀ ਆਲੋਚਨਾ ਕੀਤੀ ਹੈ ਅਤੇ ਇਸ ਕਦਮ ਨੂੰ ਸਮੇਂ ਤੋਂ ਪਹਿਲਾਂ ਲਿਆ ਗਿਆ ਅਤੇ ਦੁਖਦਾਈ ਦੱਸਿਆ ਹੈ। ਏਅਰਲਾਈਨ ਨੇ ਅੱਜ ਵੀਰਵਾਰ ਨੂੰ ਐਲਾਨ ਕੀਤਾ ਹੈ ਕਿ 6,000 ਕਾਮੇ ਆਪਣੀਆਂ ਨੌਕਰੀਆਂ ਗੁਆਉਣਗੇ ਅਤੇ ਹੋਰ 15,000 ਕਰਮਚਾਰੀ ਫਿਲਹਾਲ ਕੰਮ ਤੋਂ ਬਿਨਾਂ ਹੀ ਰਹਿਣਗੇ। ਕੁਆਂਟਸ ਮਹਾਂਮਾਰੀ ਦੇ ਦੌਰਾਨ ਅੰਤਰਰਾਸ਼ਟਰੀ ਅਤੇ ਘਰੇਲੂ ਯਾਤਰਾ ਪਾਬੰਦੀਆਂ ਕਾਰਨ ਕਾਫ਼ੀ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋਈ ਹੈ। CEO Alan Joyce ਦਾ ਕਹਿਣਾ ਹੈ ਕਿ ਕੰਪਨੀ ਕੋਲ ਲੰਬੇ ਸਮੇਂ ਵਿੱਚ ਨੌਕਰੀਆਂ ਬਚਾਉਣ ਲਈ ਥੋੜੇ ਸਮੇਂ ਵਿੱਚ ਨੌਕਰੀਆਂ ਤੋਂ ਛੁਟਕਾਰਾ ਪਾਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ। ਪਰ ਟਰਾਂਸਪੋਰਟ ਵਰਕਰਸ ਯੂਨੀਅਨ ਦੇ ਕੌਮੀ ਸਕੱਤਰ ਮਾਈਕਲ ਕੇਨ ਦਾ ਕਹਿਣਾ ਹੈ ਕਿ ਮੈਨੇਜਮੈਂਟ ਨੂੰ ਉਦੋਂ ਤੱਕ ਇੰਤਜ਼ਾਰ ਕਰਨਾ ਚਾਹੀਦਾ ਸੀ ਜਦੋਂ ਤੱਕ ਜੌਬ ਕੀਪਰ ਪ੍ਰੋਗਰਾਮ ਦੀ ਸਮੀਖਿਆ ਪੂਰੀ ਨਹੀਂ ਹੋ ਜਾਂਦੀ।
This is a remarkable and unwelcome and unnecessary decision that has been made and announced today by Mr. Joyce. Why? Because Mr. Joyce knows full well that the federal government is in the process of reviewing the JobKeeper system. That review should be brought forward urgently, and Mr. Joyce should put on hold these redundancies until that review is done.
ਜਰਮਨ ਫਾਰਮਾਸਿਊਟੀਕਲ ਬੇਅਰ ਨੇ ਆਪਣੇ ਵੀਡ ਕਿਲਰ ਰਾਊਂਡਅਪ ਨਾਲ ਜੁੜੇ ਮੁਕੱਦਮੇ ਸੁਲਝਾਉਣ ਲਈ ਲਗਭਗ $16 billion ਅਦਾ ਕਰਨ ਲਈ ਸਹਿਮਤੀ ਦਿੱਤੀ ਹੈ। ਇਹ ਸਮਝੌਤਾ ਅਮਰੀਕੀ ਘਰਾਂ ਅਤੇ ਸੰਸਥਾਵਾਂ ਦੁਆਰਾ 95,000 ਦਾਅਵਿਆਂ ਦਾ ਹੱਲ ਕਰੇਗਾ ਜਿਨ੍ਹਾਂ ਦਾ ਦੋਸ਼ ਸੀ ਕਿ ਇਹ ਉਤਪਾਦ ਕੈਂਸਰ ਦਾ ਕਾਰਨ ਬਣਿਆ ਹੈ। ਇਸ ਕਲਾਸ ਐਕਸ਼ਨ ਸਮਝੌਤੇ ਤਹਿਤ ਕਰੀਬਨ $2 billion ਤੋਂ ਥੋੜ੍ਹੀ ਘੱਟ ਰਾਸ਼ੀ ਭਵਿੱਖ ਦੇ ਦਾਅਵਿਆਂ ਲਈ ਵੀ ਰੱਖੀ ਗਈ ਹੈ। ਅਮਰੀਕਾ ਦੀ ਵਾਤਾਵਰਣ ਸੁਰੱਖਿਆ ਏਜੰਸੀ ਨੇ ਪਾਇਆ ਕਿ ਰਾਊਂਡਅਪ ਦੀ ਕਿਰਿਆਸ਼ੀਲ ਤੱਤ ਨਾਲ ਮਨੁੱਖਾਂ ਵਿੱਚ ਕੈਂਸਰ ਹੋਣ ਦੀ ਸੰਭਾਵਨਾ ਨਹੀਂ ਹੈ। ਫੈਡਰਲ ਖੇਤੀਬਾੜੀ ਮੰਤਰੀ ਡੇਵਿਡ ਲਿਟਲ ਪ੍ਰਾਊਡ ਦਾ ਕਹਿਣਾ ਹੈ ਕਿ ਇਹ ਵੀਡ ਕਿਲਰ ਆਸਟ੍ਰੇਲੀਆਈ ਖੇਤੀਬਾੜੀ ਰਸਾਇਣ ਰੈਗੂਲੇਟਰ ਦੁਆਰਾ ਨਿਰਧਾਰਿਤ ਮਾਪਦੰਡਾਂ ਨੂੰ ਪੂਰਾ ਕਰਦਾ ਹੈ।
And I say to all Australians, it is quite safe if you follow the directions. Our regulations and our regulatory reform has been as robust as anyone else in the world.
ਫੈਡਰਲ ਸਰਕਾਰ ਨੇ $21.8 million ਦੀ ਫੰਡਿੰਗ ਜਾਰੀ ਕੀਤੀ ਹੈ ਤਾਂ ਜੋ ਦਿਮਾਗੀ ਪਰੇਸ਼ਾਨੀਆਂ ਨਾਲ ਜੂਝ ਰਹੇ ਮਰੀਜ਼ਾਂ ਦੇ ਇਲਾਜ ਲਈ ਕੀਤੇ ਜਾ ਰਹੇ ਟ੍ਰਾਇਲਜ਼ ਨੂੰ ਸਹਾਰਾ ਦਿੱਤਾ ਜਾ ਸਕੇ। ਸਿਹਤ ਮੰਤਰੀ ਗ੍ਰੈਗ ਹੰਟ ਦਾ ਕਹਿਣਾ ਹੈ ਕਿ ਨਿਊਰੋਲੋਜੀਕਲ ਵਿਕਾਰ ਆਸਟ੍ਰੇਲੀਆ ਵਿੱਚ ਤੇਜ਼ੀ ਨਾਲ ਵੱਧ ਰਹੇ ਹਨ ਅਤੇ ਇਹ ਹੁਣ ਸਾਰੀਆਂ ਬਿਮਾਰੀਆਂ ਵਿੱਚੋਂ 1/3 ਦੀ ਗਿਣਤੀ ਬਣਦੇ ਹਨ। ਇਹ ਫੰਡ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਦੇ 10 ਅਧਿਐਨਾਂ ਵਿੱਚ ਵੰਡਿਆ ਜਾਵੇਗਾ।
These projects are clinical trials that will give patients with conditions such as spinal damage, stroke, Alzheimer's, potentially with autism, new hope and new pathways.
ਇੱਕ ਨਵੀਂ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਦੌਰਾਨ ਦੁਨੀਆ ਭਰ ਵਿੱਚ ਔਰਤਾਂ ਵਿਰੁੱਧ ਹਿੰਸਾ ਵਿੱਚ ਵਾਧਾ ਹੋਇਆ ਹੈ। ਮਨੁੱਖੀ ਅਧਿਕਾਰ ਸੰਗਠਨ ਦੀ ਐਕਸ਼ਨ ਏਡ ਖੋਜ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਅਪ੍ਰੈਲ ਤੋਂ ਮਈ ਤੱਕ ਬੰਗਲਾਦੇਸ਼ ਵਿੱਚ ਔਰਤਾਂ ਵਿਰੁੱਧ ਜਿਨਸੀ ਅਤੇ ਘਰੇਲੂ ਹਿੰਸਾ ਵਿੱਚ ਤਕਰੀਬਨ 10 ਗੁਣਾ ਵਾਧਾ ਦਰਸਾਉਂਦੀ ਹੈ। ਨਾਈਜੀਰੀਆ ਦੀਆਂ ਔਰਤਾਂ ਦੀ ਹੱਤਿਆ ਅਤੇ ਬਲਾਤਕਾਰ ਦੇ ਅੰਕੜਿਆਂ ਵਿੱਚ ਵੀ ਮਹੱਤਵਪੂਰਨ ਵਾਧਾ ਹੋਇਆ ਹੈ। ਇੱਕ ਔਰਤਾਂ ਦੇ ਸ਼ੈਲਟਰ ਵਿੱਚ ਦੇਸ਼ ਵਿੱਚ ਤਾਲਾਬੰਦੀ ਸ਼ੁਰੂ ਹੋਣ ਤੋਂ ਬਾਅਦ ਹਿੰਸਾ ਵਿੱਚ 700% ਵਾਧਾ ਦਰਜ ਕੀਤਾ ਗਿਆ ਹੈ। ਐਕਸ਼ਨ ਏਡ ਆਸਟ੍ਰੇਲੀਆ ਦੀ ਕਾਰਜਕਾਰੀ ਨਿਰਦੇਸ਼ਕ ਮਿਸ਼ੇਲ ਹਿਗਲਿਨ ਦਾ ਕਹਿਣਾ ਹੈ ਕਿ ਸੰਗਠਨ ਖਾਸ ਤੌਰ 'ਤੇ ਸ਼ਰਨਾਰਥੀ ਕੈਂਪਾਂ ਵਿੱਚ ਔਰਤਾਂ ਖਿਲਾਫ ਹਿੰਸਾ ਦੇ ਵਧਣ ਬਾਰੇ ਚਿੰਤਤ ਹੈ।
Particularly Cox's Bazaar, where we're supporting Rohingya refugees and providing frontline services to women in these camps. We've already had over April, May, an increase in of 28% in reports of violence. This is really concerning given that this is a highly vulnerable population, a very densely populated area, and it is an area where we need to see greater support being driven.
Tiao, hun sunde ha khabran kheed sansar diyan. ਏ ਲੀਗ ਵਿੱਚ ਕਿਮ ਸੂ ਬਾਮ ਦੇ ਕਲੱਬ ਛੱਡਣ ਲਈ ਨਵੀਨਤਮ ਖਿਡਾਰੀ ਬਣਨ ਤੋਂ ਬਾਅਦ ਪਰਥ ਗਲੋਰੀ ਦੀ ਬਚਾਅ ਟੀਮ ਕਮਜ਼ੋਰ ਹੋ ਗਈ ਹੈ। ਇਸ ਸੀਜ਼ਨ ਵਿੱਚ ਗਲੋਰੀ ਲਈ 11 ਖੇਡਾਂ ਖੇਡਣ ਤੋਂ ਬਾਅਦ ਇਹ ਖਿਡਾਰੀ ਕੇ ਲੀਗ ਵਿੱਚ ਸ਼ਾਮਲ ਹੋਣ ਲਈ ਆਪਣੇ ਗ੍ਰਹਿ ਦੇਸ਼ ਦੱਖਣੀ ਕੋਰੀਆ ਵਾਪਸ ਚਲਾ ਗਿਆ ਹੈ। ਇਸ ਸਾਲ US ਓਪਨ ਟੈਨਿਸ ਟੂਰਨਾਮੈਂਟ ਵਿੱਚ ਵੀਲਚੇਅਰ ਮੁਕਾਬਲਾ ਸ਼ਾਮਲ ਹੋਵੇਗਾ। ਪ੍ਰਬੰਧਕਾਂ ਨੇ ਪਹਿਲਾਂ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਸੰਖਿਆ ਨੂੰ ਘਟਾਉਣ ਲਈ ਇਸ ਮੁਕਾਬਲੇ ਨੂੰ ਰੱਦ ਕਰ ਦਿੱਤਾ ਸੀ। ਪਰ ਆਸਟ੍ਰੇਲੀਆ ਦੇ 2 ਵਾਰ ਦੇ ਚੈਂਪੀਅਨ ਡਿਲਨ ਐਲਕੋਟ ਦੀ ਸਖ਼ਤ ਆਲੋਚਨਾ ਤੋਂ ਬਾਅਦ ਇਸ ਨੂੰ ਮੁੜ ਲਿਆਂਦਾ ਗਿਆ ਹੈ। ਵੀਲਚੇਅਰ ਟੂਰਨਾਮੈਂਟ 10 ਸਤੰਬਰ ਨੂੰ ਨਿਊਯਾਰਕ ਦੇ ਫਲੈਸ਼ਿੰਗ ਮੈਡੋਜ਼ ਵਿਖੇ ਹੋਵੇਗਾ। ਤੇ ਆਓ ਹੁਣ ਜਾਣਦੇ ਹਾਂ ਮੁਦਰਾ ਸਫੀਤੀ ਦੀਆਂ ਦਰਾਂ। ਇੱਕ ਆਸਟ੍ਰੇਲੀਆਈ ਡਾਲਰ US ਦੇ 69 ਸੈਂਟ ਦੇ ਬਰਾਬਰ, ਭਾਰਤ ਦੇ 52.3 rupees ਦੇ ਬਰਾਬਰ ਤੇ ਪਾਕਿਸਤਾਨ ਦੇ 116.8 rupees ਦੇ ਬਰਾਬਰ ਦਰਜ ਕੀਤਾ ਗਿਆ। ਤੇ ਆਓ ਹੁਣ ਜਾਣਦੇ ਹਾਂ ਦੇਸ਼ ਭਰ ਵਿੱਚ ਕੱਲ ਦੇ ਮੌਸਮ ਦਾ ਹਾਲ। ਕੱਲ ਦੇਸ਼ ਭਰ ਵਿੱਚ ਮੌਸਮ ਦਾ ਅਨੁਮਾਨ ਕੁਝ ਇਸ ਤਰ੍ਹਾਂ ਲਗਾਇਆ ਗਿਆ ਹੈ। ਪਰਥ ਮੀਂਹ ਵਧੇਗਾ, ਤਾਪਮਾਨ 21 degrees। ਐਡੀਲੇਡ ਕੁਝ ਬੱਦਲਵਾਈ ਰਹੇਗੀ, ਤਾਪਮਾਨ 15 degrees। ਮੈਲਬਰਨ ਅਤੇ ਹੋਬਾਰਟ ਵੀ ਕੁਝ ਬੱਦਲਵਾਈ ਰਹੇਗੀ, ਤਾਪਮਾਨ ਕ੍ਰਮਵਾਰ 14 ਅਤੇ 12 degrees। ਕੈਨਬਰਾ ਸਵੇਰੇ ਧੁੰਦ ਅਤੇ ਕੋਹਰਾ, ਤਾਪਮਾਨ 13 degrees। ਸਿਡਨੀ ਜ਼ਿਆਦਾਤਰ ਧੁੱਪ ਰਹੇਗੀ, ਤਾਪਮਾਨ 18 degrees। ਬ੍ਰਿਸਬਨ ਧੁੱਪ ਰਹੇਗੀ, ਤਾਪਮਾਨ 22 degrees। ਕੇਨਸ ਜ਼ਿਆਦਾਤਰ ਧੁੱਪ ਰਹੇਗੀ, ਤਾਪਮਾਨ 26 degrees। ਅਤੇ ਡਾਰਵਿਨ ਵੀ ਧੁੱਪ ਨਿਕਲੀ ਰਹੇਗੀ, ਤਾਪਮਾਨ 32 degrees। ਇਸ ਦੇ ਨਾਲ ਹੀ ਅੱਜ ਦਾ ਖਬਰਨਾਮਾ ਇੱਥੇ ਹੀ ਖਤਮ ਹੁੰਦਾ ਹੈ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।